ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਬਾਜਾਂ ਵਾਲੇ ਸਰਬੰਸਦਾਨੀ ਚਿੱਟਿਆਂ ਬਾਜਾਂ ਵਾਲੇ ਸ਼ਮਸ਼ੇਰੇ ਬਹਾਦਰ ਦੇ ਗੁਰ ਤੇਗ ਕੇ ਧਨੀ ਸਤਿਗੁਰੂ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਏਜ਼ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਾਕਰਾ ਗੰਜੋਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ ਹੱਕ ਹੱਕ ਆਈਨਾ ਗੁਰੂ ਗੋਬਿੰਦ ਸਿੰਘ ਨੂਰ ਹਰ ਦਰ ਚਸ਼ਮ ਗੁਰੂ ਗੋਬਿੰਦ ਸਿੰਘ ਰੂਹ ਹਰ ਦਰ ਜਿਸਮ ਗੁਰੂ ਗੋਬਿੰਦ ਸਿੰਘ ਬੇਕਸਾਰਾ ਯਾਰ ਗੁਰੂ ਗੋਬਿੰਦ ਸਿੰਘ ਵਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ ਸਤਿਗੁਰਾਂ ਦੇ ਪਾਵਨ ਸਵਰੂਪ ਨੂੰ ਹਿਰਦੇ ਵਿੱਚ ਵਸਾਉਂਦਿਆਂ ਹੋਇਆ ਆਖੋ ਜੀ ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀ ਦੋਹਰਾ ਮਾਤਾ ਗੁਜਰੀ ਪੀਤਬੇ ਸਤਿਗੁਰ ਮਨੇ ਸੁਕੀਨ
ਮਾਤਾ ਗੁਜਰੀ ਜੀ ਨੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਬਚਨ ਕਹੇ ਕਲਗੀਧਰ ਪਾਤਸ਼ਾਹ ਜੀ ਨੂੰ ਮਸੰਦਾਂ ਦੇ ਬਾਬਤ ਕਿਹਾ ਪਰ ਸਤਿਗੁਰੂ ਜੀ ਨੇ ਮਾਤਾ ਜੀ ਨੂੰ ਸਮਝਾਇਆ
ਪੰਥ ਖਾਲਸੇ ਹੱਥ ਤੈ ਸਭ ਕਿਛ ਕਿਉਂ ਕਰ ਦੀਨ
ਜਿਵੇਂ ਮਸੰਦਾਂ ਨੇ ਕਿਹਾ ਸੀ ਮਾਤਾ ਜੀ ਨੇ ਸਾਹਿਬ ਨੂੰ ਕਹਿ ਦਿੱਤਾ ਕਿ ਤੁਸੀਂ ਇਹ ਸਾਰੇ ਸਾਰਾ ਕੁਝ ਘਰ ਦਾ ਖਾਲਸੇ ਪੰਥ ਦੇ ਹੱਥ ਕਰ ਦਿੱਤਾ ਮਸੰਦਾਂ ਨੂੰ ਬਿਲਕੁਲ ਹੀ ਕੱਢ ਦਿੱਤਾ ਸਾਰੀਆਂ ਜ਼ਿੰਮੇਵਾਰੀਆਂ ਤੋਂ ਫਾਰਗ ਕਰ ਦਿੱਤਾ ਗੁਰੂ ਘਰ ਵਿੱਚ ਜਿੰਨੀ ਆਮਦਨ ਖਰਚ ਜੋ ਵੀ ਹੈ ਉਹ ਸਾਰਾ ਪ੍ਰਬੰਧ ਤੁਸੀਂ ਖਾਲਸੇ ਦੇ ਹੱਥ ਵਿੱਚ ਦੇ ਦਿੱਤਾ ਹੈ
ਚੋਪਈ ਇਹ ਦੰਗੀ ਬਹੁਤ ਦੰਗੋ ਮਚਾਵੇ
ਮਸੰਦ ਕਹਿੰਦੇ ਨੇ ਕਿ ਜਿਹੜਾ ਖਾਲਸਾ ਹੈ ਇਹ ਦੰਗਈ ਹੈ ਇਹ ਜੰਗ ਯੁੱਧ ਕਰਨ ਦੇ ਵਿੱਚ ਹਰ ਵੇਲੇ ਲੱਗੇ ਰਹਿੰਦੇ ਹੈ ਕਦੇ ਕਿਤੇ ਜਾ ਕੇ ਲੜ ਕੇ ਉਲਾਂਭਾ ਲੈ ਆਏ ਕਦੇ ਕਿਤੇ ਜਾ ਕੇ ਲੜਾਈ ਕਰਕੇ ਉਲਾਂਭਾ ਲੈ ਆਉਂਦੇ ਹੈ ਇਹ ਤਾਂ ਲੜਾਕੂ ਹਨ
ਲਾਏ ਬੁਰਾਈ ਹਮ ਸਿਰ ਜਾਵੇ
ਇਹ ਕਿਤੇ ਨਾ ਕਿਤੇ ਲੜ ਭਿੜ ਕੇ ਸਾਡੇ ਸਿਰ ਤੇ ਬੁਰਾਈ ਲਾ ਜਾਣਗੇ ਏਦਾਂ ਮਸੰਦ ਆਖਦੇ ਹਨ
ਵਕਤ ਬਣੇ ਕੋਈ ਰਹੂਗਾ ਨਾ ਪਾਸ
ਮਸੰਦੇ ਵੀ ਕਹਿੰਦੇ ਨੇ ਵੀ ਜਦੋਂ ਗੁਰੂ ਤੇ ਗੁਰੂ ਪਾਤਸ਼ਾਹ ਦੇ ਉੱਤੇ ਜਾਂ ਗੁਰੂ ਘਰ ਤੇ ਔਖਾ ਵੇਲਾ ਆ ਗਿਆ ਤੇ ਆਹ ਜਿਹੜਾ ਤੁਹਾਡਾ ਖਾਲਸਾ ਜਿਨ੍ਹਾਂ ਦੇ ਹੱਥ ਚ ਤੁਸੀਂ ਸਾਰੀਆਂ ਜ਼ਿੰਮੇਵਾਰੀਆਂ ਦੇ ਦਿੱਤੀਆਂ ਇਹਨਾਂ ਨੇ ਤੁਹਾਡੇ ਨਾਲ ਨਹੀਂ ਖਲੋਣਾ ਇਹ ਭੱਜ ਜਾਣਗੇ ਸਾਰੇ ਇਹ ਤੁਹਾਡੇ ਨਾਲ ਨਹੀਂ ਰਹਿਣਗੇ
ਜਿਸ ਕੋ ਤੂੰ ਕਹੇ ਖਾਲਸੋ ਖਾਸ
ਤੁਸੀਂ ਜਿਨ੍ਹਾਂ ਨੂੰ ਖਾਸ ਖਾਲਸਾ ਕਹਿੰਦੇ ਹੋ ਕਿ ਮੇਰਾ ਖਾਲਸਾ ਖਾਸ ਰੂਪ ਹੈ
ਇਹ ਪੁੱਤਰ ਪਰਾਏ ਕਿਸ ਕੰਮ ਆਏ
ਮੇਰੇ ਪਰਾਏ ਪੁੱਤ ਕਿਸੇ ਕੰਮ ਨਹੀਂ ਆਉਣੇ ਏਦਾਂ ਆਖਦੇ ਨੇ ਮਸੰਦ ਮੈਨੂੰ ਆ ਕੇ ਕਿ ਪਰਾਏ ਪੁੱਤ ਜਿਹੜੇ ਨੇ ਫਿਰ ਕੰਮ ਨਹੀਂ ਆਉਣੇ
ਆਪਣੇ ਜਾਏ ਪਿੱਛੇ ਹਟਾਏ
ਤੁਸੀਂ ਤਾਂ ਆਪਣੇ ਜਿਹੜੇ ਜਾਏ ਨੇ ਉਹਨਾਂ ਨੂੰ ਵੀ ਪਿੱਛੇ ਹਟਾ ਕੇ ਇਹਨਾਂ ਨੂੰ ਮੁਖੀ ਕੀਤਾ ਹੋਇਆ ਇਹਨਾਂ ਨੂੰ ਤੁਸੀਂ ਮੂਹਰੇ ਕੀਤਾ ਹੋਇਆ ਔਰ ਆਪਣੇ ਜਾਇਆਂ ਨੂੰ ਵੀ ਤੁਸੀਂ ਪਿੱਛੇ ਕਰ ਦਿੱਤਾ
ਬਚ ਕਹੇ ਮਾਏ ਮਨੇ ਨਕਾਏ
ਮਾਤਾ ਜੀ ਨੇ ਇਸ ਤਰ੍ਹਾਂ ਬਹੁਤ ਸਾਰੇ ਬਚਨ ਕਹੇ ਪਰ ਕਲਗੀਧਰ ਪਾਤਸ਼ਾਹ ਜੀ ਨੂੰ ਪਤਾ ਸੀ ਕਿ ਮਾਤਾ ਜੀ ਨੂੰ ਮਸੰਦਾਂ ਨੇ ਆ ਕੇ ਇੱਦਾਂ ਕਹਿ ਦਿੱਤਾ ਤੇ ਉਹਨਾਂ ਮਸੰਦਾਂ ਦੀ ਕਹਿਵਤ ਵਿੱਚ ਮਾਤਾ ਜੀ ਭੋਲੇ ਪਾਏ ਬਚਨ ਕਹਿ ਰਹੇ ਨੇ
ਸੋ ਸਤਿਗੁਰ ਨੇ ਬੈਨ ਅਲਾਏ
ਸਤਿਗੁਰੂ ਕਲਗੀਧਰ ਜੀ ਬੋਲੇ
ਸੁਣ ਮਾਤਾ ਗੁਜਰੀ ਸੁਣ ਲੋਕ ਨੇ ਉਜਰੀ
ਮਾਤਾ ਜੀ ਸੁਣੋ ਇਹ ਜਿਹੜੇ ਲੋਕ ਨੇ ਨਾ ਇਹ ਚੁਗਲੀ ਕਰਨ ਵਾਲੀ ਬਿਰਤੀ ਰੱਖਦੇ ਆ ਜਿਹੜੇ ਮਸੰਦ ਵਗੈਰਾ ਨੇ ਇਹ ਅਕਲ ਤੋਂ ਵੀ ਹੋਣੇ ਨੇ ਇਹ ਹਮੇਸ਼ਾ ਜਿਹੜੇ ਲੋਕ ਹੁੰਦੇ ਆ ਸੰਸਾਰ ਦੇ ਇਹਨਾਂ ਵਿੱਚੋਂ ਬਹੁਤੇ ਲੋਕਾਂ ਦੀ ਬਿਰਤੀ ਹੁੰਦੀ ਆ ਵੀ ਉਜਰੀ ਕਰਨੀ ਉਜਰ ਕਰਨਾ ਜਾਣ ਬੁੱਝ ਕੇ ਉਜਰ ਕਰਨਾ
ਪੰਥ ਨਿੰਦ ਉਚਾਰੇ ਸੋ ਕਰ ਪਈ ਥਾਰੇ
ਇਹ ਪੰਥ ਦੀ ਨਿੰਦਾ ਕਰਦੇ ਨੇ ਮਸੰਦ ਖੋਟੇ ਤੇ ਮਾਤਾ ਜੀ ਤੁਸੀਂ ਵੀ ਉਹਨਾਂ ਦੇ ਨਾਲ ਲੱਗ ਕੇ ਪੰਥ ਨੂੰ ਏਦਾਂ ਕਹੋਗੇ ਤਾਂ ਯੋਗ ਨਹੀਂ
ਤੂੰ ਨਿੰਦਕ ਡੈਕਾਈ ਨਿੰਦ ਪੰਥ ਨਾ ਸੁਣ ਤੂੰ ਕਾਈ
ਮਾਤਾ ਜੀ ਨਾ ਨਿੰਦਕਾਂ ਦੇ ਪਾਸੋਂ ਤੁਸੀਂ ਪੰਥ ਦੀ ਨਿੰਦਾ ਨਾ ਸੁਣਿਓ ਇਹ ਗੁਰੂ ਨਾਨਕ ਦਾ ਪੰਥ ਹੈ ਇਹ ਅਕਾਲ ਪੁਰਖ ਦਾ ਪੰਥ ਹੈ। ਮਾਤਾ ਜੀ ਨਾ ਮਸੰਦਾਂ ਕੋਲੋਂ ਜਿਹੜੇ ਨਿੰਦਕ ਨੇ, ਇਹਨਾਂ ਨਿੰਦਕਾਂ ਕੋਲੋਂ ਪੰਥ ਦੀ ਨਿੰਦਾ ਨਾ ਸੁਣੋ।
ਦੋਹਰਾ ਤੋ ਸਤਿਗੁਰ ਸ਼੍ਰੀ ਖਾਲਸੇ ਆਗੇ ਆਇਓ ਕਰ ਦੀਨ।
ਕਲਗੀਧਰ ਜੀ ਨੇ ਖਾਲਸੇ ਨੂੰ ਹੁਕਮ ਕੀਤਾ ਆਨੰਦਪੁਰ ਸਾਹਿਬ ਵਿਚ,
ਸੰਕ ਨ ਕਰੀਏ ਕਿਸੇ ਕੀ ਜੋ ਲੱਭੇ ਸੁਖਾਓ ਚੀ ਚੀਨ।
ਮਹਾਰਾਜ ਜੀ ਨੇ ਆਖਿਆ ਖਾਲਸਾ ਜੀ ਕਿਸੇ ਦੀ ਕਾਣਕ ਨੋੜ ਨੀ ਰੱਖਣੀ ਬਿਨਾਂ ਅਕਾਲ ਪੁਰਖ ਤੋਂ, ਕਿਉਂਕਿ ਖਬਰਾਂ ਆਉਣ ਲੱਗੀਆਂ ਕਿ ਆਲਸੂਨ ਵਾਲਿਆਂ ਨੇ ਸੰਗਤ ਲੁੱਟ ਲਈ, ਕਦੇ ਕਿਹਾ ਜੀ ਬਜਰੂੜ ਵਾਲਿਆਂ ਨੇ ਆ ਕੇ ਸੰਗਤ ਲੁੱਟ ਲਈ, ਕਦੇ ਪਤਾ ਲੱਗਾ ਵੀ ਨੂੰਹ ਗ੍ਰਾਮ ਹੈ ਉਹਨਾਂ ਨੇ ਆ ਕੇ ਸੰਗਤ ਲੁੱਟ ਲਈ, ਆਉਂਦੀ ਸੰਗਤ ਨੂੰ ਜਾ ਕੇ ਤੰਗ ਕੀਤਾ। ਜਦੋਂ ਇਹ ਖਬਰ ਹੁੰਦੀ ਤਾਂ ਮਹਾਰਾਜ ਜੀ ਕਹਿੰਦੇ ਖਾਲਸਾ ਜੀ ਆਣ ਨੀ ਮੰਨਣੀ ਕਿਸੇ ਮਲੇਸ਼ ਦੀ, ਜਿਹੜੇ ਵਧੀਕੀ ਕਰਦੇ ਆ ਵਾਧਾ ਕਰਦੇ ਆ ਨਾ ਉਹਨਾਂ ਦੀ ਭਾਜੀ ਦੁੱਗਣੀ ਕਰਕੇ ਮੋੜ ਕੇ ਆਉਣੀ ਹੈ, ਤਿੰਨਾਂ ਦੀ 13 ਕਰਕੇ ਭਾਜੀ ਮੋੜਨੀਆਂ ਉਹਨਾਂ ਮਲੇਛਾਂ ਨੂੰ ਜਿਹੜੇ ਆਉਂਦੀ ਜਾਂਦੀ ਸੰਗਤ ਨੂੰ ਵੀ ਤੰਗ ਕਰਦੇ ਨੇ, ਔਰ ਉਹਨਾਂ ਤੇ ਜਾ ਕੇ ਆਪਣਾ ਜ਼ੋਰ ਵਿਖਾਉਣਾ, ਬਲ ਵਿਖਾਉਣਾ ਕਿ ਜੇ ਸੰਗਤ ਦੇ ਉੱਤੇ ਗੁਰਸਿੱਖਾਂ ਦੇ ਉੱਤੇ ਉਹ ਵਧੀਕੀ ਕਰਨਗੇ ਤਾਂ ਫਿਰ ਉਹਨਾਂ ਨੂੰ ਉਹਦਾ ਹਰਜਾਨਾ ਭੁਗਤਣਾ ਪਵੇਗਾ।
ਜੋ ਪਈ ਕਈ ਵਾਰ ਸਿੰਘਨ ਲੈ ਲੂਟ,
ਇਹਨਾਂ ਸਿੰਘਾਂ ਨੇ ਕਈ ਵੇਰੀ ਜਾਣਾ ਕਈ ਆਲਸੂਨ ਬਜਰੂੜ ਨੂੰ, ਇਹ ਨੇੜੇ ਤੇੜੇ ਕਈ ਪਿੰਡ ਸੀ ਆਨੰਦਪੁਰ ਸਾਹਿਬ ਦੇ ਵਿੱਚ ਜਿਹੜੇ ਗੁਜਰਾਂ ਤੇ ਰੰਗੜਾਂ ਦੇ ਪਿੰਡ ਸੀ, ਇਹ ਬੜਾ ਪਰੇਸ਼ਾਨ ਕਰਦੇ ਸੀ ਸੰਗਤ ਕੋਲੋਂ ਮਾਇਆ ਲੁੱਟ ਲੈਣੀ, ਸੰਗਤ ਨੇ ਜਿਹੜਾ ਕੋਈ ਗੁਰੂ ਸਾਹਿਬ ਲਈ ਭੇਟਾ ਲੈ ਕੇ ਆਉਣੀ ਇਹਨਾਂ ਨੇ ਖੋਹ ਲੈਣੀ, ਫਿਰ ਜਦੋਂ ਸਿੰਘਾਂ ਦਾ ਦਾਅ ਲੱਗਣਾ ਤੇ ਸਿੰਘਾਂ ਨੇ ਜਾ ਕੇ ਹੱਲਾ ਬੋਲ ਦੇਣਾ, ਜਿਹੜੀਆਂ ਵਸਤੂਆਂ ਇਹਨਾਂ ਖੋਹੀਆਂ ਹੋਣੀਆਂ ਉਹ ਵੀ ਲੈ ਆਉਣੀਆਂ, ਜਿਹੜੀਆਂ ਇਹਨਾਂ ਦੀਆਂ ਹੋਣੀਆਂ ਫਿਰ ਉਹ ਵੀ ਲੈ ਆਉਣੀਆਂ, ਕਿ ਭਾਈ ਜਿਹੋ ਜਿਹੀ ਬਿਰਤੀ ਨਾਲ ਤੁਸੀਂ ਚੱਲੇ ਹੋ ਉਦਾਂ ਹੀ ਤੁਹਾਡੇ ਨਾਲ ਚੱਲਾਂਗੇ।
ਕਮਲੋਟ ਆਦਿ ਸਭ ਕਰ ਲਈ ਛੂਟ,
ਕਮਲੋਟ ਦਾ ਜਿਹੜਾ ਨਰਬੋਹਗੜ ਸਾਹਿਬ ਵਾਲੀ ਜਗ੍ਹਾ ਇਹਦੇ ਨੇੜੇ ਤੇੜੇ ਕਮਲੋਟ ਪਿੰਡ ਸੀ, ਉਹ ਸਾਰੇ ਪਿੰਡ ਫਿਰ ਜਾ ਕੇ ਖਾਲਸੇ ਨੇ ਮਾਰੇ।
ਚੱਖੀ ਕਮਲੋਟ ਪਿੰਡ ਲੀਨੇ ਮਾਰੇ,
ਨੇੜੇ ਚੱਖੀ ਪਿੰਡ ਹੈ ਕਮਲੋਟ ਪਿੰਡ ਹੈ, ਉਹਨਾਂ ਪਿੰਡਾਂ ਦੇ ਉੱਤੇ ਖਾਲਸੇ ਨੇ ਆਪਣਾ ਹੱਥ ਖੋਲਿਆ।
ਦੂਣ ਟਿੱਬੇ ਕਰ ਦੀਨੋ ਖਵਾਰ,
ਜਿਹੜੇ ਦੂਣ ਦੇ ਇਲਾਕੇ ਦੇ ਵਿੱਚ ਬਹੁਤ ਸਾਰੇ ਪਿੰਡ ਸਨ, ਜਿਵੇਂ ਬਜਰੂੜ ਹੈ ਆਲਸੂਨ ਹੈ, ਉਹਨਾਂ ਪਿੰਡਾਂ ਵਾਲਿਆਂ ਦੀਆਂ ਵਧੀਕੀਆਂ ਦਾ ਉਹਨਾਂ ਨੂੰ ਦੰਡ ਦਿੱਤਾ।
ਤੋ ਪਰਬਤੀਆਂ ਆਨ ਮਚਾਈ ਲੜਾਈ,
ਫਿਰ ਉਧਰੋਂ ਜਿਹੜੇ ਪਹਾੜੀਏ ਸਨ ਉਹ ਖਾਲਸੇ ਦੇ ਆ ਕੇ ਗਲ ਪੈਣ ਲੱਗ ਪਏ।
ਸਿੰਘਨ ਦੀਏ ਰਾਜੇ ਭਜਾਈ,
ਸਿੰਘਾਂ ਨੇ ਉਹਨਾਂ ਪਹਾੜੀ ਰਾਜਿਆਂ ਰਾਣਿਆਂ ਨੂੰ ਵੀ ਭਾਜੜਾਂ ਪਾ ਦਿੱਤੀਆਂ, ਉਹਨਾਂ ਨੂੰ ਵੀ ਭਜਾ ਦਿੱਤਾ।
ਹੋਏ ਫਿੱਕੇ ਕਰ ਬੈਠੇ ਜਾਏ,
ਜਿਹੜੇ ਪਹਾੜੀਏ ਰਾਜੇ ਸਨ ਜਦੋਂ ਸਿੰਘਾਂ ਦੇ ਹੱਥੋਂ ਹਾਰ ਕੇ ਗਏ ਤੇ ਫਿੱਕੇ ਜੇ ਹੋ ਕੇ ਘਰਾਂ ਚ ਬਹਿ ਗਏ ਮੂੰਹ ਨਿੰਮੋ ਝੋਣੇ ਜੇ ਕਰਕੇ,
ਮੁਲਕ ਲਿਓ ਉਨ ਸਿੰਘਨ ਉਗਰਾਹੇ,
ਔਰ ਖਾਲਸੇ ਨੇ ਜਾ ਕੇ ਉਹਨਾਂ ਦੇ ਮੁਲਕਾਂ ਨੂੰ ਉਗਰਾਹਣਾ ਸ਼ੁਰੂ ਕਰ ਦਿੱਤਾ। ਜਿਹੜਾ ਟੈਕਸ ਉਹ ਰਾਜਿਆਂ ਨੂੰ ਭਰਦੇ ਸੀ ਨਾ, ਉਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਖਾਲਸੇ ਨੇ ਆਪਣਾ ਕਰ ਲਾ ਦਿੱਤਾ, ਆਖਿਆ ਵੀ ਹੁਣ ਤੁਸੀਂ ਕਰ ਖਾਲਸੇ ਨੂੰ ਦੇਣਾ।
ਫਰਿਆਦੀ ਕਹਿਲੂਰੀਏ ਦਿੱਲੀ ਗਏ,
ਹੁਣ ਇਹ ਜਿਹੜੇ ਫਰਿਆਦੀ ਬਣ ਕੇ ਕਹਿਲੂਰੀਏ ਯਾਨੀ ਕਿ ਭੀਮ ਚੰਦ ਆਦਿ ਕਰਾਜੇ, ਇਹ ਦਿੱਲੀ ਦਰਬਾਰ ਚ ਪਹੁੰਚੇ ਸ਼ਿਕਾਇਤ ਕਰਨ ਲਈ ਸਤਿਗੁਰਾਂ ਦੀ।
ਸਭ ਪਰਬਤੀਆਂ ਪਰਸ ਕਹਿ ਲਏ,
ਔਰ ਇਹ ਜਿੰਨੇ ਵੱਡੇ ਵੱਡੇ ਪਰਬਤੀਏ ਸਨ ਇਹਨਾਂ ਨੇ ਜਾ ਕਰਕੇ ਪੁਕਾਰ ਕੀਤੀ, ਆਖਿਆ ਜੀ ਸਾਨੂੰ ਤਾਂ ਸਾਰਿਆਂ ਨੂੰ ਆ ਕੇ ਖਾਲਸਾ ਜਿਹੜਾ ਉਗਰਾਣ ਲੱਗ ਪਿਆ।
ਉਤੇ ਰਾਜੇ ਜੇ ਬਾਈ ਠਾਣੇ,
ਜਿਹੜੇ ਬਾਈ ਧਾਰਾਂ ਦੀਆਂ ਰਿਆਸਤਾਂ ਦੇ ਪਹਾੜੀ ਰਾਜੇ ਸਨ,
ਸੱਤ ਧਾਰਨ ਮਦ ਜਲੰਧਰੀ ਜਾਣੇ,
ਜਿਹੜੀਆਂ ਸੱਤ ਧਾਰਾਵਾਂ ਸਨ ਉਹ ਤਾਂ ਜਲੰਧਰ ਦੇ ਸੂਬੇ ਦੇ ਅਧੀਨ ਸੀ। ਜਿਹੜਾ ਇਹ ਤਰਾਈ ਦਾ ਇਲਾਕਾ ਇਧਰ ਹੁਸ਼ਿਆਰਪੁਰ ਤੋਂ ਜਿਹੜਾ ਇਲਾਕਾ ਇਧਰ ਨੰਗਲ ਵਾਲੇ ਪਾਸੇ ਆਨੰਦਪੁਰ ਸਾਹਿਬ ਵਾਲੇ ਪਾਸੇ ਤੱਕ ਆਉਂਦਿਆਂ ਇਹ ਤਕਰੀਬਨ ਸੱਤ ਧਾਰਾਵਾਂ ਜਿਹੜੀਆਂ ਸਨ ਥੱਲੇ ਤਰਾਈ ਦੀਆਂ ਇਹ ਜਲੰਧਰ ਸੂਬੇ ਦੇ ਅਧੀਨ ਸਨ।
ਤੋ ਆਏ ਆਨੰਦਪੁਰ ਕਤੀ ਲੜਾਈ,
ਤੋ ਇਧਰੋਂ ਜਲੰਧਰ ਦੇ ਸੂਬੇਦਾਰ ਨੇ ਰਲ ਕੇ ਇਹਨਾਂ ਸੱਤ ਧਾਰ ਦਿਆਂ ਰਾਜਿਆਂ ਨੂੰ ਨਾਲ ਲਿਆ ਤੇ ਆਨੰਦਪੁਰ ਸਾਹਿਬ ਆ ਕੇ ਘੇਰਾਬੰਦੀ ਕੀਤੀ।
ਹਾਰ ਭਜੇ ਵੈ ਰਾਜੇ ਬਾਈ,
ਇਹਨਾਂ ਨੂੰ ਵੀ ਹਾਰ ਕੇ ਭਜਣਾ ਪਿਆ। ਅਖੀਰ ਬਾਈ ਧਾਰ ਦੇ ਰਾਜੇ ਇਕੱਠੇ ਹੋ ਕੇ ਆਏ, ਉਹ ਵੀ ਲੜ ਕੇ ਹਾਰ ਕੇ ਵਾਪਸ ਪਰਤੇ।
ਤੋ ਸਭ ਰਾਜੇ ਸ਼ਰਮਿੰਦੇ ਪਏ,
ਜਿੰਨੇ ਰਾਜੇ ਸਨ ਬੜੇ ਸ਼ਰਮਸਾਰ ਹੋਏ, ਸ਼ਰਮਿੰਦਾ ਹੋਏ।
ਟਕੇ ਦੇਣ ਦਿੱਲੀ ਪਤ ਸੋ ਰਹੇ,
ਫਿਰ ਟਕੇ ਦੇਣ ਵਾਸਤੇ ਦਿੱਲੀ ਬਾਦਸ਼ਾਹ ਦੇ ਕੋਲ ਗਏ।
ਕਹੇ ਹਮਾਰੀ ਮਦਦ ਕਰੋ,
ਕਹਿਣ ਲੱਗੇ ਵੀ ਹੁਣ ਟਕੇ ਤੁਹਾਨੂੰ ਦੇਈਏ ਕਿ ਆਨੰਦਪੁਰ ਸਾਹਿਬ ਗੁਰੂ ਜੀ ਨੂੰ ਦੇਈਏ, ਹੁਣ ਤੁਸੀਂ ਸਪਸ਼ਟ ਕਰੋ। ਅਖੀਰ ਨੂੰ ਇਹਨਾਂ ਨੇ ਜਾ ਕੇ ਦਿੱਲੀ ਦਰਬਾਰ ਚ ਏਦਾਂ ਰੋਏ ਵੀ ਟਕੇ ਤੁਹਾਨੂੰ ਤਾਰਿਆ ਕਰੀਏ ਕਿ ਆਨੰਦਪੁਰ ਸਾਹਿਬ ਦਿਆ ਕਰੀਏ ਗੁਰੂ ਜੀ ਨੂੰ, ਜੇ ਤਾਂ ਤੁਸੀਂ ਲੈਣੇ ਆ ਫਿਰ ਸਾਡੀ ਮਦਦ ਕਰੋ, ਫੌਜਾਂ ਭੇਜੋ ਸਾਡੀ ਮਦਦ ਵਾਸਤੇ।
ਨਹੀਂ ਤੋ ਮਾਮਲੋ ਉਨਹੀਂ ਕੋ ਪਰੋ,
ਨਹੀਂ ਤਾਂ ਅਸੀਂ ਮਾਮਲਾ ਉਹਨਾਂ ਨੂੰ ਹੀ ਦੇ ਦਿਆ ਕਰਾਂਗੇ, ਉਹ ਆਪੇ ਸਾਡੀ ਰੱਖਿਆ ਕਰਨਗੇ, ਤੁਸੀਂ ਸਾਨੂੰ ਛੁੱਟੀਆਂ ਦੇ ਦਿਓ। ਜੇ ਤੁਸੀਂ ਮਾਮਲਾ ਲੈਣਾ ਸਾਡੇ ਕੋਲੋਂ ਫਿਰ ਸਾਡੀ ਸਹਾਇਤਾ ਕਰੋ, ਤੁਹਾਨੂੰ ਅਸੀਂ ਮਾਮਲਾ ਕਾਹਦਾ ਤਾਰਦੇ ਹਾਂ ਜੇ ਤੁਸੀਂ ਸਾਡੀ ਰੱਖਿਆ ਨਹੀਂ ਕਰ ਸਕਦੇ।
ਉਹਨੇ ਫੌਜ ਬਹੁਤੋ ਕਰ ਲਈ,
ਫਿਰ ਉਹਨਾਂ ਨੇ ਫੌਜ ਇਕੱਠੀ ਕੀਤੀ, ਪਹਾੜੀ ਰਾਜਿਆਂ ਨੇ ਸਾਰੀਆਂ 22 ਧਾਰ ਦੀਆਂ ਰਿਆਸਤਾਂ ਦੇ ਰਾਜਿਆਂ ਨੇ ਜਿੰਨੀ ਛੇੜ ਸੀ ਪਿੰਡਾਂ ਨਗਰਾਂ ਦੀ ਉਹ ਇਕੱਠੀ ਕੀਤੀ, ਦਿੱਲੀ ਤੋਂ ਵੀ ਆਪਣੀ ਮਦਦ ਲਈ ਫੌਜ ਬੁਲਾ ਲਈ।
ਉਨ ਪੈ ਦਰਬ ਆਵਤ ਬੋਤਈ,
ਕਹਿਣ ਲੱਗੇ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਨੰਦਪੁਰ ਸਾਹਿਬ ਬੜੀਆਂ ਫੌਜਾਂ ਇਕੱਠੀਆਂ ਕਰ ਲਈਆਂ, ਉਹਨਾਂ ਕੋਲ ਬੜੀ ਆਮਦਨ ਹੈ, ਬੜਾ ਪੈਸਾ ਆਉਂਦਾ ਚਾਰੇ ਪਾਸੇ ਉਹਨਾਂ ਕੋਲ ਚੱਲ ਕੇ।
ਉਹ ਗੁਰੂ ਕਹਾਵੇ ਸਾਰੀ ਹਿੰਦ,
ਉਹ ਸਾਰੇ ਹਿੰਦ ਦਾ ਗੁਰੂ ਕਹਾਉਂਦਾ, ਉਹ ਹਿੰਦੂਆਂ ਦਾ ਵੀ ਗੁਰੂ ਕਹਾਉਂਦਾ ਤੇ ਸਿੱਖਾਂ ਦਾ ਵੀ ਗੁਰੂ ਕਹਾਉਂਦਾ।
ਉਹ ਚਾਹੇ ਮਾਰੇ ਪਤਸ਼ਾਹਨ ਜਿੰਦ,
ਉਹ ਇਹੋ ਜਿਹਾ ਬਲੀ ਹੈ ਜੇ ਚਾਹਵੇ ਨਾ ਇੱਥੇ ਦਿੱਲੀ ਆ ਕੇ ਪਾਤਸ਼ਾਹਾਂ ਦੀ ਜਿੰਦ ਨੂੰ ਵੀ ਖਤਮ ਕਰ ਸਕਦਾ, ਉਹਨਾਂ ਦੀ ਜਿੰਦ ਵੀ ਕੱਢ ਸਕਦੇ ਹਨ।
ਉਹ ਆਪ ਸੱਚਾ ਪਾਤਸ਼ਾਹ ਕਹਾਵੇ,
ਉਹ ਤਾਂ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਾਉਂਦੇ ਨੇ। ਦਿੱਲੀ ਦਾ ਪਾਤਸ਼ਾਹ ਤਾਂ ਕੱਲਾ ਪਾਤਸ਼ਾਹ ਨਾ, ਉਹ ਕਹਿੰਦੇ ਅਸੀਂ ਪਾਤਸ਼ਾਹਾਂ ਦੇ ਪਾਤਸ਼ਾਹ ਸੱਚੇ ਪਾਤਸ਼ਾਹ ਹਾਂ। ਕਦੇ ਛੇਵੇਂ ਪਾਤਸ਼ਾਹ ਨੂੰ ਕਿਹਾ ਨਾ ਭਾਈ ਗੁਰਦਾਸ ਨੇ, ਦਿਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹ ਪਾਤਸ਼ਾਹ ਅਡੋਲਾ, ਦਿਨ ਦੁਨੀ ਦਾ ਪਾਤਸ਼ਾਹ। ਉਹ ਤਾਂ ਸੱਚਾ ਪਾਤਸ਼ਾਹ ਆਪਣੇ ਆਪ ਨੂੰ ਕਹਾਉਂਦੇ ਹਨ।
ਉਹ ਤੁਮਕੋ ਝੂਠਾ ਸ਼ਾਹ ਬਣਾਵੇ,
ਆਪਣੇ ਆਪ ਨੂੰ ਸੱਚਾ ਪਾਤਸ਼ਾਹ ਕਹਾ ਕੇ ਤੈਨੂੰ ਝੂਠਾ ਪਾਤਸ਼ਾਹ ਕਹਾਉਂਦੇ ਹੈ, ਕਹਿੰਦੇ ਉਹ ਜਿਹੜਾ ਦਿੱਲੀ ਦਾ ਬਾਦਸ਼ਾਹ ਉਹ ਤਾਂ ਝੂਠਾ, ਸੱਚੇ ਪਾਤਸ਼ਾਹ ਤਾਂ ਅਸੀਂ ਹਾਂ, ਉਹ ਏਦਾਂ ਕਹਿੰਦੇ ਹਨ।
ਉਸ ਦਰਬ ਕਰੋੜਨ ਕੀ ਥੋੜਨਾ,
ਉੱਥੇ ਤਾਂ ਕਰੋੜਾਂ ਰੁਪਇਆ ਆਉਂਦਾ ਉਹਨਾਂ ਕੋਲ, ਪੈਸੇ ਦੀ ਉਹਨਾਂ ਕੋਲ ਕੋਈ ਕਮੀ ਨਹੀਂ, ਖਜ਼ਾਨੇ ਉਹਨਾਂ ਦੇ ਭਰੇ ਪਏ ਨੇ।
ਕਈ ਰਸਾਇਣੀ ਰਹੇ ਸੰਗਵਾਏ,
ਉਹਨਾਂ ਦੇ ਕੋਲ ਬੜੇ ਰਸਾਇਣੀ ਰਹਿੰਦੇ ਆ, ਰਸਾਇਣੀ ਕਹਿੰਦੇ ਆ ਜਿਹੜੇ ਸੋਨਾ ਬਣਾਉਣ ਵਾਲੇ, ਉਹ ਕਹਿੰਦੇ ਉਹਨਾਂ ਕੋਲ ਤਾਂ ਸੋਨਾ ਬਣਾਉਣ ਵਾਲੇ ਬੰਦੇ ਬੜੇ ਰਹਿੰਦੇ ਆ, ਉਹਨਾਂ ਕੋਲ ਰਸਾਇਣ ਨੇ, ਉਹ ਤਾਂ ਸੋਨੇ ਦੇ ਵੱਡੇ ਵੱਡੇ ਪਾਲਕੀਆਂ ਬਣਾ ਲੈਂਦੇ ਆ ਮਿੰਟਾਂ ਸਕਿੰਟਾਂ ਚ, ਉਹ ਤਾਂ ਸੋਨੇ ਦੇ ਗਹਿਣੇ ਬਣਾਉਣ ਵਾਸਤੇ, ਉਹਨਾਂ ਕੋਲ ਜਿੰਨੇ ਸ਼ਸਤਰ ਨੇ ਸਾਰੇ ਸ਼ਸਤਰਾਂ ਦੇ ਉੱਤੇ ਸੋਨਾ ਮੜਿਆ ਹੋਇਆ।
ਰਾਜੇ ਭੀਮ ਚੰਦ ਕਹਿਲੂਰੀਏ ਕਹੀ,
ਇਹਦਾ ਰਾਜੇ ਭੀਮ ਚੰਦ ਕਹਿਲੂਰੀ ਨੇ ਗੱਲ ਕਹੀ।
ਨੌਰੰਗੇ ਪਾਤਸ਼ਾਹ ਸੁਨ ਚਿੰਤਾ ਪਈ,
ਉਧਰ ਨੌਰੰਗੇ ਨੇ ਜਦੋਂ ਇਹ ਗੱਲ ਸੁਣੀ ਤੇ ਉਹਦਾ ਮਨ ਵੀ ਚਿੰਤਤ ਹੋਇਆ।
ਮਤ ਕਤ ਹਮ ਪਰ ਚੜ ਆਏ,
ਨੌਰੰਗੇ ਨੂੰ ਫਿਕਰ ਸੀ ਕਿਤੇ ਗੁਰੂ ਜੀ ਇਧਰ ਸਾਡੇ ਵੱਲ ਦਿੱਲੀ ਵਾਲੇ ਪਾਸੇ ਨਾ ਚੜ ਕੇ ਆ ਜਾਣ।
ਕੱਚੀ ਬਲਾਏ ਅਬ ਲਈਏ ਦਬਾਏ,
ਕਹਿੰਦੇ ਹਾਲੇ ਉਹਨਾਂ ਕੋਲ ਫੌਜ ਘੱਟ ਹੈ ਤੇ ਜਿੰਨਾ ਛੇਤੀ ਦਬਾ ਸਕਦੇ ਆ ਦਬਾ ਲਵਾਂਗੇ। ਜਦੋਂ ਵੱਧ ਗਏ ਪਹਾੜੀਏ ਕਹਿੰਦੇ ਹਾਲੇ ਤਾਂ ਥੋੜੀ ਫੌਜ ਹੈ, ਪਰ ਜਿਵੇਂ ਉਹ ਵੱਧ ਰਹੇ ਨੇ ਉਹ ਦਿਨ ਦੂਰ ਨੀ ਜਦੋਂ ਉਹਨਾਂ ਇੱਥੇ ਦਿੱਲੀ ਆ ਕੇ ਅਕਾਲ ਅਕਾਲ ਕਰਨ ਲੱਗ ਪੈਣੀ ਹੈ। ਇਸ ਕਰਕੇ ਹੁਣੇ ਉਹਨਾਂ ਨੂੰ ਦਬਾ ਲਈਏ ਤੇ ਚੰਗੀ ਗੱਲ ਹੈ। ਨੌਰੰਗੇ ਨੇ ਵੀ ਇਹੀ ਵਿਚਾਰ ਕੀਤੀ।
ਦੋਹਰਾ 10 ਲੱਖ ਫੌਜ ਕਾਬਲ ਦਰੇ, ਪਤੀ ਦਿੱਲੀ ਹੋਤੀ ਰਖਾਏ।
ਕਾਬਲ ਦਰ ਵਾਲੇ ਪਾਸੇ ਦੀ ਫੌਜ ਜਿਹੜੀ ਸੀ ਤਕਰੀਬਨ 10 ਲੱਖ ਫੌਜ ਨੇ ਦਿੱਲੀ ਰੱਖੀ ਹੋਈ ਸੀ ਨੌਰੰਗੇ ਨੇ।
ਦੀਨੈ ਰੁਕੈ ਲਿਖ ਉਨ ਪੜੋ, ਗੁਰ ਕਰ ਪਰ ਥਾਏ।
ਉਹਨਾਂ ਨੂੰ ਰੁੱਕਾ ਭੇਜ ਦਿੱਤਾ ਵੀ ਤੁਸੀਂ ਜਾ ਕੇ ਆਨੰਦਪੁਰ ਸਾਹਿਬ ਗੁਰੂ ਜੀ ਤੇ ਹਮਲਾ ਕਰੋ।
ਚੋਪਈ चार वाल तें फौज सो दौड़ी
हुण आनंदपुर साहब दे चतरफियों फौजा दौड़ के आईया
छुरी देर संग काहल दौड़ी
और कहंदे बड़ी काली दे नाल तेजी दे नाल चल के आए ढिल छड़ के
सिख होते थे सो उन साथ
हुण जिहड़ियां तुरकां दियां फौजा सी उहनां विच कुछ सिख भी नौकरियां करदे सरकारी महकमे जदों उन्हां ने वेख्या भी फौज आनंदपुर साहब चली है तां उन्हां ने अपनी पहली जिम्मेवारी समझदियां गुरु साहब कोल खबर भेजी
कली खबर उन सुन सुन बात
उन्हां सतगुरां दे कोल खबर भेजी भी किन्नी फौज है केड़े पासियों किधरों आ रही है
सुन आनंदपुर भाजड़ परी
आनंदपुर साहब दे विच एकदम जिहड़ी आनंदपुर साहब च आम रहण वाली पबलिक सी उना च एकदम भगदड़ मच गई के दुश्मना दी फौज आ रही है
लोकन नठन न लब्बे गरी
हुण आनंदपुर साहब दे जिहड़े आम लोक सी एक तां फौजां सी महाराज जी दीआं इक जिहड़े आम उत्थे लोक रहिंदे सी दुकानदार बणिए आदक ਉਹ ਹੁਣ ਭੱਜਣਾ ਚਾਹੁੰਦੇ ਪਰ ਉਹਨਾਂ ਨੂੰ ਕੋਈ ਥਾਂ ਨਹੀਂ ਲੱਭਦੀ ਕਿੱਧਰ ਜਾਈਏ ਭੱਜ ਕੇ
ਸਤਿਗੁਰ ਰਿਓ ਬਹੁ ਧੀਰ ਤਰਵਾਏ
ਕਲਗੀ ਧਰ ਜੀ ਉਹਨਾਂ ਨੂੰ ਧੀਰਜ ਦਿੰਦੇ ਆ ਉਹ ਭੱਜੋ ਨਾ ਤੁਸੀਂ ਨੱਠੋ ਨਾ ਕਾਲੇ ਨਾ ਭੌਂਸਲਾ ਕਰੋ ਸਤਿਗੁਰੂ ਜੀ ਉਹਨਾਂ ਨੂੰ ਧੀਰਜ ਦਿੰਦੇ ਹਨ
ਕਰੂ ਗੋ ਸਤਿਗੁਰ ਆਨ ਸਹਾਏ
ਸਤਿਗੁਰੂ ਜੀ ਤੁਹਾਡੀ ਸਹਾਇਤਾ ਕਰਨਗੇ ਗੁਰੂ ਨਾਨਕ ਸਾਹਿਬ ਤੁਹਾਡੀ ਸਹਾਇਤਾ ਕਰਨਗੇ ਇਹਦਾ ਹੌਸਲਾ ਨਾ ਢਾਓ ਏਦਾਂ ਕਾਲੇ ਪੈ ਕੇ ਭੱਜੋ ਨਾ
ਅਨ ਪੁੱਛੇ ਲੋਕ ਭਜਨ ਪਏ
ਮਹਾਰਾਜ ਜੀ ਤੋਂ ਬਿਨਾਂ ਪੁੱਛਿਆ ਕਈ ਲੋਕ ਉਥੋਂ ਭੱਜਣ ਦੀ ਤਿਆਰੀ ਕਰਕੇ ਚੱਲ ਪਏ
ਨਾਹੇ ਗੁਰੂ ਜੀ ਆਖੇ ਰਹੇ
ਸਤਿਗੁਰਾਂ ਦੇ ਆਖੇ ਨਹੀਂ ਲੱਗੇ ਚੋਰੀ ਛਿਪੇ ਆਨੰਦਪੁਰ ਸਾਹਿਬ ਤੋਂ ਭੱਜ ਕੇ ਜਾਣ ਲੱਗੇ ਕਈ
ਸਤਿਗੁਰ ਕਹਿਓ ਤੁਮ ਦ੍ਰਿੜਤਾ ਧਾਰੋ
ਅੱਛਾ ਫਿਰ ਹੌਸਲਾ ਦਿੰਦੇ ਆ ਉਹ ਪੱਕੇ ਰਹੋ ਕੱਚੇ ਪਿਲਿਓ ਢਿੱਲ ਮੱਠ ਨਾ ਕਰੋ ਹਿਰਦੇ ਚ ਪਰਪਕਤਾ ਧਾਰਨ ਕਰੋ
ਕਰਤਾਰ ਆਏ ਹਮ ਕਰੋ ਗੋ ਸਹਾਰੋ
ਕਰਤਾਰ ਸਾਡੀ ਸਹਾਇਤਾ ਕਰੇਗਾ ਕਿਉਂਕਿ ਇਹ ਪੰਥ ਕਰਤਾਰ ਦਾ ਹੈ
ਆਈ ਆਈ ਚੋ ਤਰਫੋਂ ਹੋਏ
ਤੇ ਕਹਿੰਦੇ ਉਧਰੋਂ ਦੁਸ਼ਮਣਾਂ ਦੀ ਫੌਜ ਆਈ ਆਈ ਚ ਤਰਫੋਂ ਹੋ ਗਈ ਚਾਰੇ ਪਾਸੋਂ ਦੁਸ਼ਮਣਾਂ ਦੀ ਫੌਜ ਨੇ ਘੇਰੇ ਪਾ ਲਏ
ਡਾਢ ਸਕੇ ਕਰ ਨਨੇ ਕੋਏ
ਕਹਿੰਦੇ ਜਿਹੜਾ ਡਾਢਾ ਸਾਹਿਬ ਹੈ ਨਾ ਭਾਵੇਂ ਜਿੰਨੀ ਮਰਜ਼ੀ ਫੌਜ ਆ ਜਾਏ ਜੇ ਉਹ ਡਾਢਾ ਰਾਖਾ ਬਣ ਜੇ ਤੇ ਫਿਰ ਇਹ ਕੁਝ ਨਹੀਂ ਵਿਗਾੜ ਸਕਦੇ
ਡੋਗਰੇ ਰਾਜੇ ਬਾਈ ਆਏ
ਪਰ ਦੁਸ਼ਮਣਾਂ ਦੀ ਫੌਜ ਬਹੁਤ ਜ਼ਿਆਦਾ ਸੀ ਕਹਿੰਦੇ ਜਿੰਨੇ ਡੋਗਰੇ ਰਾਜੇ ਸੀ ਪਹਾੜੀਏ ਇਹ ਬਾਈ ਧਾਰਾਂ ਦੇ ਰਾਜੇ ਆਏ
ਜਲੰਧਰੀਏ ਤੋ ਬਾਈ ਧਾਰੇ
ਜਿਹੜੇ ਜਲੰਧਰ ਦੀ ਰਿਆਸਤ ਦੇ ਅਧੀਨ ਸੱਤ ਧਾਰਾਵਾਂ ਸਨ ਉਹ ਵੀ ਆਏ
ਦੋਹਰਾ ਸਰਹੰਦੀ ਓ ਮਲੇਰੀਅਨ ਲਿਓ ਰੋਪੜ ਦਰੇ ਰੁਕਾਏ
ਇਹਨਾਂ ਨੇ ਲੈਂਦੇ ਵਾਲਾ ਪਾਸਾ ਆ ਕੇ ਘੇਰ ਲਿਆ ਇਧਰ ਸਰਹੰਦੀ ਸੂਬੇਦਾਰ ਨੇ ਤੇ ਮਲੇਰੀਏ ਪਠਾਣਾ ਨੇ ਇਹਨਾਂ ਨੇ ਰੋਪੜ ਵਾਲੇ ਪਾਸਿਓ ਅੱਗੋਂ ਆ ਕੇ ਰਸਤਾ ਰੋਕਿਆ
ਦੁਆਬੋ ਰੋਕਿਓ ਲੋਰੀਅਨ ਪਰਬਤੀਅਨ ਪਰਬਤ ਥਾਏ
ਜਿਹੜਾ ਦੁਆਬੇ ਦਾ ਇਲਾਕਾ ਸੀ ਉਧਰੋਂ ਦੁਆਬੇ ਦੇ ਇਲਾਕੇ ਨੂੰ ਰੋਕਣ ਲਈ ਪਰਲੇ ਪਾਸਿਓ ਆਨੰਦਪੁਰ ਸਾਹਿਬ ਤੋਂ ਜਿਹੜੇ ਲਾਹੌਰੀ ਸੂਬੇਦਾਰ ਦੀ ਫੌਜ ਸੀ ਉਹ ਆ ਗਈ ਇਧਰੋਂ ਪਹਾੜੀਏ ਇੱਕ ਪਾਸਿਓਂ ਪਹਾੜ ਵਾਲਾ ਰਾਹ ਰੋਕ ਕੇ ਇੱਦਾਂ ਚਾਰੇ ਪਾਸਿਓਂ ਘੇਰਾਬੰਦੀਆਂ ਕਰ ਲਈਆਂ
ਚੋਪਈ ਚਾਰ ਓਰ ਉਨ ਘੇਰਾ ਲਾਇਓ
ਆਨੰਦਪੁਰ ਸਾਹਿਬ ਨੂੰ ਚਾਰੇ ਪਾਸਿਓਂ ਏਦਾਂ ਘੇਰਾਬੰਦੀ ਕੀਤੀ ਨਾ ਮਲੇਛਾ ਨੇ
ਅੰਨ ਕਾਸ ਕਛ ਬੜਨ ਨਾ ਪਾਇਓ
ਨਾ ਅੰਦਰ ਅੰਨ ਜਾਣ ਦਿੰਦੇ ਨੇ ਨਾ ਘੋੜਿਆਂ ਲਈ ਘਾਹ ਪੱਠਾ ਜਾਣ ਦਿੰਦੇ ਨੇ
ਲੋਕਨ ਕੋ ਬੋ ਔਖੀ ਪਈ
ਹੁਣ ਜਿਹੜੇ ਅੰਦਰ ਆਮ ਲੋਕ ਵੀ ਰਹਿੰਦੇ ਸੀ ਆਨੰਦਪੁਰ ਸਾਹਿਬ ਚ ਉਹਨਾਂ ਲਈ ਔਖਿਆਈ ਹੋਈ
ਲੋਕਨ ਤਬ ਨੱਠਨ ਕੀ ਠਈ
ਹੁਣ ਆਨੰਦਪੁਰ ਸਾਹਿਬ ਚ ਬਹੁਤੇ ਜਿਹੜੇ ਲੋਕ ਦੁਕਾਨਦਾਰ ਆਦਿ ਸਨ ਉਹਨਾਂ ਨੇ ਨੱਠਣ ਦੀ ਤਿਆਰੀ ਕੀਤੀ
ਤਬ ਸਤਿਗੁਰ ਇਮ ਲੋਕਨ ਕਈ
ਸਤਿਗੁਰੂ ਜੀ ਨੇ ਉਹਨਾਂ ਨੂੰ ਸੰਬੋਧਨ ਕਰਕੇ ਕਿਹਾ
ਤੁਮ ਨੱਠੇ ਬਚਤੇ ਅਬ ਨਹੀਂ
ਮਹਾਰਾਜ ਜੀ ਕਹਿੰਦੇ ਜੇ ਨੱਠ ਕੇ ਜਾਓਗੇ ਵੀ ਤੇ ਤਾਂ ਵੀ ਬਚਣ ਨਹੀਂ ਲੱਗੇ ਬਾਹਰ ਦੁਸ਼ਮਣ ਦੀ ਫੌਜ ਹੈ ਅੰਦਰ ਤਾਂ ਬਚੇ ਰਹੋਗੇ ਪਰ ਬਾਹਰ ਉਹਨਾਂ ਨੇ ਤੁਹਾਨੂੰ ਨਹੀਂ ਛੱਡਣਾ ਜੇ ਜਾਓਗੇ
ਕੋਈ ਬਿੱਦ ਦੇ ਭਗਵੰਤ ਬਣਾਏ
ਹੌਸਲਾ ਕਰਕੇ ਬੈਠੇ ਰਹੋ ਕੁਝ ਸਮੇਂ ਦੀ ਗੱਲ ਹੈ ਪਰਮੇਸ਼ਰ ਨੇ ਕੋਈ ਨਾ ਕੋਈ ਵਿਧੀ ਆਪੇ ਬਣਾ ਦੇਣੀ ਹੈ
ਜਲਤੀ ਅਗਨ ਬਰਖਾ ਬਰਖਾਏ
ਜੀ ਇੱਥੇ ਹੁਣ ਕੀ ਵਿਧੀ ਬਣਨੀ ਹੈ ਭਲਾ महाराज जी कहते परमेश्वर पता की करदा जो जंगल की अग बेकाबू हो जाती है ना भी बुझाया बुझदी नहीं ते उस बलदी अग नू बुझाण लई रब मीह पा दिंदा ए नहीं पता भी उन्हें की कर देना बलदी नू बुझाण लई मीह पा दिंदा ते अग बुझ जांदी है इस करके हौसला करके बैठे रहो परमेश्वर कोई ना कोई विधि आपे बना देगा
सिंह है हम संग 4000
4000 तकरीबन सिंह सी महाराज जी दे नाल
सके न पर हम पै लख 4
महाराज जी कहंदे भावे 4 लख आ जान 4000 साडे सिंह ना 4 लख दे उत्ते भारू पैणगे
होवोगो उनको जान प्यारी
उना नू अपनिया जाना प्यारियां ने जड़े आ बाहर लड़न आए ने दुश्मन
हम पर सके निकरने वारी
ते साडे जिन्ने सिंह ने जाना प्यारियां करके नहीं लड़दे ए ता जाना तलियां ते धर के लड़न वाले योधे ने
तो लोकन माता समझाई
महाराज जी रोक दे उना विचों कुछ मसंद सी जां होर जड़े लोक ओ माता जी नू आके कहीं दे
तू राजन स्यों लो गल बनाई
माता जी गुरु जी ता नहीं मन दे तुसी ना राजयां नाल कोई गल बात करो इना नाल संधि करो
सत गुर सुन कई परबती दगेदार
माता जी ने जदों सतगुरां नू कहा ते सतगुरां आख्या माता जी ए पहाड़िए दगेबाज ने ए भरोसे योग नहीं हन
सो लेवेंगे लुट तो हे मार
जे तुसी जाओगे भी ना इना ते भरोसा करके तुहानू लुटणगे ते मारनगे
दोहरा ए दगेदार है आदि के इन पर मत पति आए
पहाड़िए दगेबाज ने मुड तो ही इना ते भरोसा ना करो माता जी
ए लेवेंगे सबन फड़ ओ देवे कैदे पाए
बार गया नू फड़ लेंगे जा कैद च जाके सुट देंगे
चौपाई तो माता कई उन ठाकर उठाए
माता जी कहन लगे महाराज जी नू लाल जी उन्होंने ता ठाकुर दी पूजा करके कसम खादी है कुरान दी कसम खादी है
मैं हम सो सके दगो कमाए
अपने भगवान दी कसम खादी है साडे नाल दगा थोड़ी करनगे कसम खा के थोड़ी एदा करनगे
सत गुर कहया तुम लियो पति आए
महाराज जी कहंदे फिर बखा दिंदे आ माता जी भी किवें दगा करनगे तुहानू ओह भी बखा दिंदे आ
माड़ मोट किच चीज तरवाए
जड़ियां चीजां पईयां कोई पुरानियां फटियां पुरानियां वस्तुआं चुक के गड्डियां च लद दियो
टूटी फूटी जो मारी चीजां
जड़ियां कोई टुटियां भज्जियां माड़ियां चीजां पईयां ने
सरी त्यार देखन को मीजा
उन्हां दा पखंड वेखण लई दगेबाजी वेखण लई महाराज जी नूं तैयार करके बाहर भेजण दी तैयारी कीती
पार बरदारी लद चलाई
पार बरदारी बलदां दे ते लद के उन्हां नू टोरिया
दर्ब तोरी इम गुरु बजाई
बार सुनेया भेग दिता भी गुरु दा खजाना चलिया है पहला गुरु दा खजाना जावेगा फिर गुरु जी जानगे
ये बात राजन कन पई
जदो राजयां दे कन्नी ए गल पई
कर हल्ला सब हूं लुट लई
उन्हां सारियां कसमां भुला दित्तियां अपनियां तोड़ के आए हल्ला करके लुटन वास्ते
छलियन को कर छल दिख रहा
जेड़े छल करन वाले महाराज जी ने उन्हां नू अगों छल लिया कलगीधर जी ने
छित्र पुराणन पर धर्म गवाया
कहंदे की मिलिया पुराने छित्र टुटियां जुत्तियां ओ कहंदे उन्हां नू मिलियां ओदे ते उन्हां ने अपना धर्म भ्रष्ट करके गवा लिया
जुल्ली पनई पर उन हाथ पाया
पुरानियां जुल्लियां जिवें जिन्हां च खटमल पए होए एदां दियां पुरानियां वस्तुआं घोड़ियां दियां जुल्लियां कहंदे ओदे उत्ते ही अपना हाथ पाउंदे आ जदों विच लेदादक हाथ पाउंदे विच विस्ता दे नाल हाथ भर जांदा ते धर्म भ्रष्ट हुंदा इन्हां दा
पए शर्मिंदे हथ दर्ब न आया
ए बड़े शर्मिंदा होए हथ दे विच कुछ नहीं आया
टोपी माता मनी न बात
कुछ दिन बीत गए फिर माता जी होना ते सिखां ने जेड़े होर सन नाल ਉਹਨਾਂ ਨੇ ਮਾਤਾ ਜੀ ਦੇ ਸਮੇਤ ਜਿੱਦ ਕੀਤੀ ਜਾਣ ਦੀ।
ਮੈਂ ਤੁਰ ਜਾਊਂਗੋ ਹੋਤ ਪ੍ਰਭਾਤ।
ਮਾਤਾ ਜੀ ਨੇ ਵੀ ਕਹਿ ਦਿੱਤਾ ਵੀ ਅਸੀਂ ਤਾਂ ਕੱਲ ਸਵੇਰ ਹੁੰਦਿਆਂ ਚਲੇ ਜਾਣਾ, ਇੱਥੇ ਹੁਣ ਨਹੀਂ ਰਹਿਣਾ।
ਹੁਤੀ ਮਾਤਾ ਸਭ ਲੋਕਨ ਸਿਖਾਈ।
ਹੁਣ ਜਿਹੜੇ ਲੋਕ ਸਨ ਆਨੰਦਪੁਰ ਸਾਹਿਬ ਦੇ, ਬਾਕੀ ਉਹ ਮਾਤਾ ਜੀ ਨੂੰ ਅੱਗੇ ਕਰਦੇ ਸਨ।
ਮਾਤਾ ਚੱਲਣੇ ਬਾਤ ਠਹਿਰਾਈ।
ਅਖੀਰ ਤਿਆਰੀ ਕਰ ਲਈ ਵੀ ਹੁਣ ਅਸੀਂ ਆਨੰਦਪੁਰ ਸਾਹਿਬ ਨੂੰ ਛੱਡ ਕੇ ਜਾਣਾ ਹੀ ਜਾਣਾ।
ਮਾਤਾ ਤੇ ਇਮ ਲੋਕ ਨੇ ਅਖਵਾ।
ਮਾਤਾ ਜੀ ਕੋਲੋਂ ਵੀ ਇਹ ਗੱਲ ਗੁਰੂ ਸਾਹਿਬ ਨੂੰ ਕਹਾ ਦਿੱਤੀ।
ਹਮ ਕੋਲੇ ਚੱਲ ਮੋਹਰੇ ਲਾਈ।
ਇਹ ਮਾਤਾ ਜੀ ਨੂੰ ਇਹਨਾਂ ਨੇ ਕਿਹਾ ਕਿ ਮਾਤਾ ਜੀ ਸਾਨੂੰ ਤੁਸੀਂ ਮੂਹਰੇ ਲਾ ਕੇ ਲੈ ਕੇ ਚੱਲੋ।
ਸੋ ਬਾਤ ਸਤਿਗੁਰ ਸੁਣ ਪਾਈ।
ਗਲਗੀਧਰ ਜੀ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਵੀ ਇਹਨਾਂ ਤਿਆਰੀ ਕਰ ਲਈ, ਹੁਣ ਜਾਣਾ ਹੀ ਜਾਣਾ।
ਮਨ ਮਦ ਸਤਿਗੁਰ ਇਮ ਠਹਿਰਾਈ।
ਸਤਿਗੁਰੂ ਜੀ ਨੇ ਮਨ ਚ ਵਿਚਾਰ ਕੀਤੀ, ਗਲਗੀਧਰ ਜੀ ਨੇ ਸੋਚਿਆ,
ਨੱਠੇ ਬਚੇਗਾ ਕੋ ਨਾਈ।
ਇਹ ਜਦੋਂ ਇੱਥੋਂ ਨੱਠਣ ਭੱਜਣਗੇ, ਇਹਨਾਂ ਚੋਂ ਬਚਣਾ ਨੀ ਹੈ ਕਿਸੇ ਨੇ। ਮਹਾਰਾਜ ਜੀ ਜਾਣਦੇ ਸਨ ਇਹਨਾਂ ਦਾ ਵੱਡਾ ਨੁਕਸਾਨ ਹੋਵੇਗਾ ਜਦੋਂ ਜਾਣਗੇ।
ਹਮ ਉਪਰ ਜਗ ਕਵਤ ਕਰਾਏ।
ਫਿਰ ਉਹ ਗੱਲ ਸਾਡੇ ਤੇ ਆਵੇਗੀ ਵੀ ਗੁਰੂ ਜੀ ਨੇ ਇਹਨਾਂ ਨੂੰ ਰੱਖਿਆ ਨਹੀਂ, ਬਚਾਇਆ ਨਹੀਂ, ਫਿਰ ਗੱਲ ਸਾਡੇ ਤੇ ਆਉਣੀ ਹੈ।
ਕਹਾ ਕਰੇ ਗੁਰ ਮੰਨੇ ਨਵਾਏ।
ਹੁਣ ਗੁਰੂ ਕੀ ਕਰੇ ਜੇ ਸਿੱਖ ਮੰਨਣੀ ਨਾ। ਗੁਰੂ ਵੀ ਤਾਂ ਹੀ ਕੁਝ ਕਰ ਸਕਦਾ ਜੇ ਸਿੱਖ ਮੰਨਣਗੇ।
ਚਾਰ ਓਰ ਲੋਕ ਨੱਠਣ ਜਾਏ।
ਉਹਨੇ ਚਾਰੇ ਪਾਸੇ ਨੱਠਣ ਨੂੰ ਫਿਰਦੇ, ਇਹਨਾਂ ਦਾ ਨੁਕਸਾਨ ਹੋਣਾ। ਕੱਲ ਨੂੰ ਕੋਈ ਆਖੇਗਾ ਵੀ ਗੁਰੂ ਜੀ ਨੇ ਇਹਨਾਂ ਨੂੰ ਰੋਕਿਆ ਕਿਉਂ ਨਾ, ਇਹਨਾਂ ਦੀ ਰੱਖਿਆ ਕਿਉਂ ਨਾ ਕੀਤੀ।
ਤੋ ਸਤਿਗੁਰ ਚਿਤ ਯੋਂ ਕਰ ਆਈ।
ਮਹਾਰਾਜ ਜੀ ਦੇ ਚਿੱਤ ਵਿੱਚ ਫਿਰ ਏਦਾਂ ਫੁਰਨਾ ਆਇਆ,
ਇਨ ਤੇ ਲੀਜੇ ਲਿਖਤ ਕਰਾ।
ਮਹਾਰਾਜ ਜੀ ਕਹਿੰਦੇ ਨਾ ਕੋਲ ਲਿਖਤ ਕਰਾ ਲਈਏ ਵੀ ਕੱਲ ਨੂੰ ਇਹ ਸਾਨੂੰ ਜ਼ਿੰਮੇਵਾਰ ਨਾ ਠਹਿਰਾਉਣ। ਇੱਥੋਂ ਜਾਣ ਦੇ ਖੁਦ ਜ਼ਿੰਮੇਵਾਰ ਆਪ ਨੇ ਆਪਣੀ ਜਾਨ ਮਾਲ ਦੇ, ਅਸੀਂ ਇਹਨਾਂ ਦੇ ਰਾਖੇ ਨਹੀਂ ਹਾਂ। ਇਹ ਲਿਖਤ ਇਹਨਾਂ ਕੋਲੋਂ ਕਰਵਾ ਲਈਏ।
ਦੋਹਰਾ ਤੋ ਸਤਿਗੁਰ ਕੇ ਤੀ ਕਈ ਯੇ ਹਮ ਜਾਓ ਲਿਖਾਏ।
ਸਤਿਗੁਰੂ ਜੀ ਨੇ ਫਿਰ ਕਿਹਾ, ਚੰਗਾ ਭਾਈ ਜੀ ਨੇ ਜਾਣਾ ਜਾਓ, ਪਰ ਸਾਨੂੰ ਇਹ ਲਿਖਤ ਕਰਕੇ ਜਾਓ।
ਸਤਿਗੁਰ ਕਹਿੰਦੇ ਥੱਕ ਗਏ ਹਮ ਮਨੀ ਸਿੱਖ ਨਾ ਕਾਏ।
ਤੁਸੀਂ ਇਹ ਲਿਖੋ ਕਿ ਗੁਰੂ ਸਾਹਿਬ ਸਾਨੂੰ ਕਹਿੰਦੇ ਥੱਕ ਗਏ, ਪਰ ਅਸੀਂ ਉਹਨਾਂ ਦੀ ਗੱਲ ਨਹੀਂ ਮੰਨੀ। ਇਹ ਲਿਖੋ ਕਿ ਅਸੀਂ ਗੁਰੂ ਜੀ ਦੀ ਗੱਲ ਨਹੀਂ ਮੰਨੀ।
ਚੋ ਭਾਈ ਉਹ ਦੂਈ ਇਹ ਤੀ ਦੇ ਉਹ ਤੁਮ ਲਿਖ।
ਦੂਜੀ ਗੱਲ ਆ ਲਿਖੋ ਤੁਸੀਂ,
ਤੁਮ ਹਮ ਗੁਰੂ ਨਾ ਹਮ ਤੁਮ ਸਿੱਖ।
ਤੁਸੀਂ ਸਾਡੇ ਗੁਰੂ ਨੀ ਤੇ ਅਸੀਂ ਤੁਹਾਡੇ ਸਿੱਖ ਨੀ, ਇਹ ਲਿਖਤ ਲਿਖ ਕੇ ਦਿਓ ਸਾਨੂੰ।
ਤੋ ਲੋਕਾਂ ਨੇ ਇਮਹੂ ਲਿਖ ਦਿਓ।
ਏਦਾਂ ਜਿਹੜੇ ਲੋਕ ਸਨ ਬਹੁਤ ਤੇ ਉਹਨਾਂ ਨੇ ਲਿਖ ਦਿੱਤਾ ਏਦਾਂ ਮਹਾਰਾਜ ਜੀ ਨੂੰ।
ਹੁਤੋ ਗੁਰੂ ਜੀ ਜਿਮ ਥੋ ਕਹੋ।
ਜਿਵੇਂ ਸਤਿਗੁਰਾਂ ਕਿਹਾ ਓਦਾਂ ਹੀ ਉਹਨਾਂ ਨੇ ਲਿਖ ਦਿੱਤਾ ਬਦਾਵਾ।
ਚਾਕਰ ਨਫਰ ਟਹਿਲ ਲੈ ਜੋ।
ਜਿਹੜੇ ਨੌਕਰ ਚਾਕਰ ਸਨ ਜਾਂ ਆਨੰਦਪੁਰ ਸਾਹਿਬ ਚ ਹੋਰ ਲੋਕ ਸਨ,
ਪਯੋ ਸਭੇ ਜਗ ਬੇਮੁਖ ਹੋ।
ਉਹ ਤਕਰੀਬਨ ਬੇਮੁਖ ਹੀ ਹੋ ਗਏ ਲਿਖ ਕੇ।
ਐਸੋ ਸਤਿਗੁਰ ਸਾਂਗ ਵਰਤਾਇਓ।
ਸਤਿਗੁਰਾਂ ਨੇ ਇਹੋ ਜਿਹਾ ਸਾਂਗ ਵਰਤਾਇਆ। ਇਹ ਕਸਵੱਟੀ ਦਾ ਸਮਾਂ ਸੀ, ਕਿਸੇ ਵਿਰਲੇ ਨੇ ਕਸਵੱਟੀ ਨੂੰ ਝੱਲਣਾ ਸੀ।
ਬੁਰੇ ਬਖਤ ਇਮ ਲੋਕਨ ਦਿਖਾਇਓ।
ਕਹਿੰਦੇ ਇਹੋ ਜਿਹਾ ਬੜਾ ਔਖਾ ਸਮਾਂ ਜਿਹੜਾ ਸੀ ਉਹ ਆਇਆ ਹੈ।
ਲੋਕ ਗਏ ਸਭ ਸਿਦਕੋ ਹਾਰ।
ਬਹੁਤਿਆਂ ਨੇ ਆਪਣਾ ਸਿਦਕ ਡੁਲਾ ਦਿੱਤਾ।
ਐਸੀ ਪਈ ਸਮੇਂ ਕੀ ਕਾਰ।
ਇਹੋ ਜਿਹੀ ਸਮੇਂ ਦੀ ਮਾਰ ਪਈ।
ਜਿਮ ਜਿਮ ਸਤਿਗੁਰ ਧੀਰ ਤਰਾਂ।
ਜਿਵੇਂ ਜਿਵੇਂ ਸਤਿਗੁਰੂ ਜੀ ਧੀਰਜ ਰਖਾਉਂਦੇ ਹੈ,
ਤਿਮ ਤਿਮ ਲੋਕ ਸੋ ਨੱਠੇ ਜਾਵੇ।
ਇਹ ਲੋਕ ਟਿਕਦੇ ਨੀ, ਇਹ ਨੱਠਣ ਨੂੰ ਤਿਆਰ ਭੱਜ ਕੇ ਜਾਂਦੇ ਨੇ।
ਦੋਹਰਾ ਤੋ ਸਤਿਗੁਰ ਫਿਰ ਸਿੰਘਨ ਪੈ ਚੜਿਓ ਲਿਖਾਇਓ ਓਮ।
ਫਿਰ ਜਿਹੜੇ ਮਹਾਰਾਜ ਜੀ ਦੇ ਸਿੰਘ ਸੀ ਫੌਜਾਂ, ਅੰਮ੍ਰਿਤਧਾਰੀ ਫੌਜਾਂ ਮਹਾਰਾਜ ਜੀ ਦੇ ਨਾਲ ਰਹਿਣ ਵਾਲੀਆਂ, ਫਿਰ ਮਹਾਰਾਜ ਜੀ ਨੂੰ ਉਹਨਾਂ ਨੂੰ ਕਿਹਾ, ਹਾਂ ਬਈ ਤੁਸੀਂ ਵੀ ਲਿਖੋ, ਜੇ ਤੁਸੀਂ ਜਾਣਾ ਤਾਂ ਤੁਸੀਂ ਵੀ ਲਿਖ ਦਿਓ ਕਿ ਅਸੀਂ ਤੁਹਾਡੇ ਸਿੱਖ ਨਹੀਂ, ਤੁਸੀਂ ਸਾਡੇ ਗੁਰੂ ਨਹੀਂ, ਜੇ ਜਾਣਾ ਤੇ ਤੁਸੀਂ ਵੀ ਲਿਖ ਕੇ ਜਾਓ।
ਸ਼੍ਰੀ ਖਾਲਸੇ ਤਬ ਨਾ ਲਿਖਿਓ ਹਮ ਹੁਕਮ ਨਾ ਮੇਟਿਓ ਕੌਮ।
ਪਰ ਖਾਲਸੇ ਨੇ ਨਹੀਂ ਲਿਖਿਆ, ਉਹਨਾਂ ਆਖਿਆ, ਮਹਾਰਾਜ ਅਸੀਂ ਤੁਹਾਡਾ ਹੁਕਮ ਨਹੀਂ ਮੇਟਣਾ, ਸਾਡੇ ਪ੍ਰਾਣ ਚਲੇ ਜਾਣਗੇ ਪਰ ਤੁਹਾਡਾ ਸਾਥ ਛੱਡ ਕੇ ਨਹੀਂ ਜਾਵਾਂਗੇ। ਖਾਲਸੇ ਨੇ ਬਦਾਵਾ ਨਹੀਂ ਲਿਖਿਆ, ਜਿਹੜੇ ਉੱਥੇ ਆਮ ਲੋਕ ਸੀ ਨਾ ਆਨੰਦਪੁਰ ਸਾਹਿਬ, ਉਹਨਾਂ ਨੇ ਲਿਖਿਆ ਵੀ ਅਸੀਂ ਨਹੀਂ ਤੁਹਾਡੇ ਸਿੱਖ। ਜਿਹੜਾ ਖਾਲਸਾ ਸੀ ਉਹ ਤਾਂ ਚਮਕੌਰ ਦੀ ਗੜੀ ਤਾਈ ਸਾਹਿਬ ਦੇ ਨਾਲ ਆਇਆ ਤੇ ਵਕਤੇ ਉੱਤੇ ਲੜ ਕੇ ਉਹਨਾਂ ਨੇ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਉਹ ਕਥਾ ਅਗਲਿਆਂ ਪ੍ਰਸੰਗਾਂ ਚ ਆਪ ਜੀ ਸਰਵਣ ਕਰੋਗੇ। ਗੁਰੂ ਪੰਥ ਦਾ, ਗੁਰੂ ਕਲਗੀਧਰ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ